ਪੈਰੋਂ ਮਹੱਲਾ ਪੰਜਵਾ ਮਨ ਤਨ ਰਾਤਾ ਰਾਮ ਰੰਗ ਚਰਨੇ ਸਰਬ ਮਨੋਰਥ ਪੂਰਨ ਕਰਨੇ। 1150 ਅੰਕ ਤੇ ਮਹਾਰਾਜ ਫਰਮਾਉਂਦੇ ਹਨ ਮਨ ਤਨ ਰਾਤਾ ਰਾਮ ਰੰਗ ਚਰਨੇ ਸਰਬ ਮਨੋਰਥ ਪੂਰਨ ਕਰਨੇ। ਵਡਭਾਗੀ ਪੁਰਸ਼ਾਂ ਦਾ ਮਨ ਤਨ ਵਾਹਿਗੁਰੂ ਦੇ ਚਰਨਾਂ ਦੇ ਰੰਗ ਹੁੰਦਾ ਪ੍ਰੇਮ ਵਿੱਚ, ਰਾਤਾ ਤੋਂ ਭਾਵ ਲੀਨ ਰਹਿੰਦਾ, ਰੰਗਿਆ ਰਹਿੰਦਾ। ਸੋ ਜੋ ਰਾਮ ਮਨ ਦੇ ਸਾਰਿਆਂ ਸੰਕਲਪਾਂ ਦੇ ਪੂਰਨ ਕਰਨ ਵਾਲਾ, ਆਠ ਪਹਿਰ ਗਾਵਤ ਭਗਵੰਤ ਸਤਿਗੁਰ ਦੀਨੋ ਪੂਰਾ ਮੰਤ। ਸੋ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਵਡਭਾਗੀ ਜਿਹੜੇ ਜੀਵ ਹੈ ਅੱਠੇ ਪਹਿਰ ਭਗਵੰਤ ਦੇ ਗੁਣ ਗਾਉਂਦੇ ਰਹਿੰਦੇ ਹਨ, ਕਿਉਂਕਿ ਸਤਿਗੁਰਾਂ ਨੇ ਇਹ ਪੂਰਾ ਗੁਰਮੰਤਰ ਦਿੱਤਾ ਉਹਨੂੰ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾਈ ਭਾਈ। ਸੋ ਵਡਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾਓ। ਉਹ ਵਡਭਾਗੀ ਜੀਵ ਹੈ ਜਿਹਦਾ ਨਾਮ ਸਿਮਨ ਵਿੱਚ ਪਿਆਰ ਹੈ, ਉਹਦੇ ਸੰਗ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਸੋਈ ਗਿਆਨੀ ਜੇ ਸਿਮਰੈ ਏਕ ਸੋ ਧਨਵੰਤਾ ਜਿਸ ਬੁੱਧ ਵਿਵੇਕ। ਮਹਾਰਾਜ ਫਰਮਾਉਂਦੇ ਅਸਲ ਗਿਆਨੀ ਉਹੀ ਹੈ ਜਿਹੜਾ ਇੱਕ ਵਾਹਿਗੁਰੂ ਨੂੰ ਸਿਮਰਦਾ। ਤੋ ਇੱਥੇ ਤਾਂ ਗਿਆਨੀ ਸਾਰੇ ਸਿਮਰਨ ਕਰਦੇ ਹੀ ਨਹੀਂ ਹੈ, ਉਹ ਕਹਿੰਦੇ ਸਾਨੂੰ ਲੋੜ ਨਹੀਂ, ਸੰਗਤ ਨੂੰ ਹੀ ਲੋੜ ਹੈ ਸਿਮਰਨ ਕਰਨ ਦੀ। ਪਰ ਸਤਿਗੁਰੂ ਕਹਿੰਦੇ ਗਿਆਨੀ ਤੁਸੀਂ ਵੀ ਕਰਿਆ ਕਰੋ ਸਿਮਰਨ ਭਾਈ। ਕਹਿੰਦੇ ਉਹੀ ਅਸਲ ਧਨ ਵਾਲਾ ਧਨਾੜ ਪੁਰਸ਼ ਹੈ ਜਿਹਦੀ ਬੁੱਧੀ ਵਿੱਚ ਵਿਵੇਕ ਹੈ, ਵਿਚਾਰ ਹੈ। ਕਿਹੜੀ ਵਿਚਾਰ ਜੀ? ਕਹਿੰਦੇ ਬਿਬ ਏਕ, ਬਿਬ ਹੁੰਦਾ ਦੋ ਤੋਂ ਏਕ, ਇੱਕ ਹੋਣਾ, ਆਤਮਾ ਪਰਮਾਤਮਾ ਨੂੰ ਇੱਕ ਕਰਨ ਦੀ ਵਿਚਾਰ ਆ ਗਈ ਹੈ। ਸੋ ਕੁਲਵੰਤਾ ਜੇ ਸਿਮਰੈ ਸਵਾਮੀ ਸੋ ਪਤਵੰਤਾ ਜੇ ਆਪ ਪਛਾਨੀ। ਉਹ ਉੱਚੀ ਕੁਲ ਵਾਲਾ ਹੈ ਜਿਹੜਾ ਸਵਾਮੀ ਨੂੰ ਸਿਮਰਦਾ, ਉਹੀ ਪਤਵੰਤਾ ਇੱਜ਼ਤ ਵਾਲਾ ਜਿਹੜਾ ਆਪਣੇ ਸਰੂਪ ਨੂੰ ਪਛਾਣਦਾ। ਗੁਰਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦੇ ਨਰੈਣ ਤੇ ਆਇਆ। ਗੁਰਾਂ ਦੀ ਕਿਰਪਾ ਦੁਆਰੇ ਜਿਹਨੇ ਗੋਪਾਲ ਦੇ ਗੁਣਾਂ ਨੂੰ ਰਾਤ ਦਿਨ ਧਿਆਉਣਾ ਕੀਤਾ ਉਹਨੇ ਪਰਮ ਪਦ ਨੂੰ ਪਾਇਆ, ਬ੍ਰਹਮ ਗਿਆਨ ਪਾ ਲਿਆ। ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਦ ਮਾਹੇ ਨਿਵਾਸਾ। ਉਹਦੇ ਮੋਹ ਰੂਪ ਸਾਰੇ ਬੰਧਨ ਟੁੱਟ ਗਏ ਹਨ ਅਤੇ ਆਸਾ ਪੂਰਨ ਹੋ ਗਈ ਜਿਹਦੇ ਹਿਰਦੇ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ। ਕਹੋ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਰਨਾ। ਸਤਿਗੁਰੂ ਕਥਨ ਕਰਦੇ ਹਨ ਬਚਨ, ਜਿਹਦੇ ਕਰਮ ਜਿਹੜੇ ਭਾਗ ਹੈ ਪੂਰਨ ਹਨ, ਉਹੀ ਗੁਰਮੁਖ ਵਾਹਿਗੁਰੂ ਦੀ ਸ਼ਰਨ ਵਿੱਚ ਆਇਆ। ਆਪ ਪਵਿੱਤ ਪਾਵਨ ਸਭ ਕੀਨੇ ਰਾਮ ਰਸਾਇਣ ਰਸਨਾ ਚੀਨੇ। ਉਹਨੇ ਆਪ ਪਵਿੱਤਰ ਹੋ ਕੇ ਸਾਰੇ ਸੰਬੰਧੀ ਪਵਿੱਤਰ ਕੀਤੇ ਆ ਅਤੇ ਉਹਦੀ ਰਸਨਾ ਨੇ, ਰਾਮ ਜੋ ਰਸਾਂ ਦਾ ਘਰ ਹੈ ਉਹਨੂੰ ਚੀਨੇ ਤੋਂ ਭਾਵ ਜਾਣ ਲਿਆ। ਸੋ ਇਸ ਪ੍ਰਕਾਰ ਹੁਣ ਪਰਮੇਸ਼ਰ ਦੀ ਭਗਤੀ ਦਾ ਆਪਾਂ ਨੂੰ ਦੱਸਦੇ ਕਿ ਨਾਮ ਲੈਣ ਦਾ ਕਿੰਨਾ ਲਾਭ ਹੁੰਦਾ। ਭੈਰੋਂ ਮਹੱਲਾ ਪੰਜਵਾਂ, ਭੈਰੋਂ ਰਾਗ ਦੇ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ। ਨਾਮ ਲੈਤ ਕਿਸੇ ਵਿਘਨ ਨਾ ਲਾਗੈ, ਨਾਮ ਸੁਣਤ ਜਮ ਦੂਰ ਹੋਂ ਭਾਗੈ। ਭਾਈ ਗੁਰਮੁਖੋ ਇਉਂ ਐ ਵੀ ਪਰਮੇਸ਼ਰ ਦਾ ਨਾਮ ਲੈਂਦੇ ਹਾਂ ਕੋਈ ਵਿਘਨ ਨਹੀਂ ਲੱਗਦਾ। ਕੋਟ ਵਿਘਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ। ਨਾਨਕ ਆਂਦਨ ਬਿਲਪਤੇ ਜਿਉਂ ਸੁਣਿਐ ਘਰ ਕਾਉ, ਜਿਹਨੂੰ ਨਾਮ ਵਿਸਰਦਾ। ਪਿੱਛੇ ਰਾਮਕਲੀ ਰਾਗ ਵਿੱਚ ਵੀ ਦੱਸ ਕੇ ਆਏ ਸੀ, ਕੋਟ ਵਿਘਨ ਨਹੀਂ ਆਵੈ ਨੇਰ, ਅਣਕ ਮਾਇਆ ਹੈ ਤਾਂ ਕੀ ਚੇਰ, ਅਣਕ ਪਾਪ ਤਾਂ ਕਿ ਪਾਣੀ ਹਾਰ, ਜਾ ਕਹ ਮਾਇਆ ਭਈ ਕਰਤਾਰ। ਨਾਮ ਨੂੰ ਸੁਣਦਿਆਂ ਜਮਦੂਤ ਦੂਰੋਂ ਹੀ ਭੱਜ ਜਾਂਦੇ ਆ। ਨਾਮ ਲੈਤ ਸਭ ਦੁੱਖ ਹੈ ਨਾਸ, ਨਾਮ ਜਪਤ ਹਰ ਚਰਨ ਨਿਵਾਸ। ਵਾਹਿਗੁਰੂ ਵਾਹਿਗੁਰੂ ਨਾਮ ਲੈਂਦਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਆ। ਵਾਹਿਗੁਰੂ ਵਾਹਿਗੁਰੂ ਨਾਮ ਜਪਦਿਆਂ ਹੀ ਚਰਨ ਤੋਂ ਭਾਵ ਪੂਜਨੀਕ ਹਰੀ ਵਿੱਚ ਨਿਵਾਸ ਹੁੰਦਾ ਹੈ। ਨਿਰਵਿਘਨ ਭਗਤ ਭਜ ਹਰ ਹਰ ਨਾਉ। ਇਹ ਭਾਈ ਹਰ ਹਰ ਨਾਮ ਨੂੰ ਭਜ ਚੇਤੇ ਕਰ। ਇਹੋ ਇੱਕ ਨਿਰਵਿਘਨ ਇੱਕ ਰਸ ਭਗਤੀ ਹੈ ਕਿ ਹਰ ਹਰ ਨਾਮ ਨੂੰ ਭਜ ਕੇ ਭਗਤ ਲੋਕ ਵਿਘਨਾਂ ਤੋਂ ਰਹਿਤ ਹੋਏ ਆ। ਰਸਕ ਰਸਕ ਹਰ ਕੇ ਗੁਣ ਗਾਓ ਰਹਾਓ। ਰਸਕ ਹੁੰਦਾ ਤਦਾਕਾਰ ਹੋ ਕੇ, ਜਿਹੜਾ ਇੱਕ ਮਿੱਕ ਹੋ ਕੇ ਰਚ ਮਿਚ ਕੇ ਰਸਕ ਹੁੰਦਾ, ਰਸਾਰ ਸਾ ਕੇ ਹਰੀ ਦੇ ਗੁਣ ਗਾਉਣਾ ਕਰਦਾ। ਤੂੰ ਵੀ ਕਹਿੰਦੇ ਗੁਣ ਗਾਉਣਾ ਕਰ, ਰਸਾਰ ਸਾ ਕੇ ਗਾ, ਪਿਆਰ ਨਾਲ ਪੜ੍ਹਿਆ ਕਰ, ਪਾਠ ਕਰਿਆ ਕਰ, ਕਾਹਲੀ ਨਾ ਕਰਿਆ ਕਰ। ਕੀ ਤੂੰ ਰੋਜ਼ ਕੰਮਾਂ 'ਚ ਭੱਜਿਆ ਰਹਿੰਦਾ, ਰੋਜ਼ ਤਾਂ ਕਾਹਲੀ ਰਹਿਣੀ ਹੋਈ ਹੈ। ਰਹਿ ਰਾਸ ਥੋੜ੍ਹਾ ਜਿਹਾ ਆਰਾਮ ਨਾਲ ਪੜ੍ਹਿਆ ਕਰੋ, ਕੀਰਤਨ ਸੋਹਲਾ ਸਾਰਾ ਸੁਣ ਕੇ ਪੜ੍ਹਿਆ ਕਰੋ ਪਿਆਰ ਨਾਲ, ਪੰਜ ਬਾਣੀਆਂ ਮਾੜੀ ਜੀ ਹੋਰ ਹੌਲੀ ਕਰ ਲਓ। ਕਿੰਨੀ ਕੁ ਹੌਲੀ ਕਰੀਏ? 45 ਮਿੰਟ 'ਚ ਕਰ ਦਿਓ, 50 'ਚ ਕਰ ਲਓ, ਬਸ 5 ਕੁ ਮਿੰਟ ਹੋਰ ਦੇ ਦਿਓ ਜ਼ਿਆਦਾ। ਫਿਰ ਹੌਲੀ ਹੌਲੀ, ਪਹਿਲਾਂ ਤਾਂ ਘਟਾਉਣ ਲੱਗੇ ਹੋਏ ਸੀ, ਪੰਤਾਲੀ ਮਿੰਟ, ਚਾਲੀ ਮਿੰਟ, ਪੈਂਤੀ ਮਿੰਟ 'ਚ ਹੋ ਜਾਵੇ, ਕਿਤੇ 10 ਮਿੰਟ 'ਚ ਨਾ ਕਰਨ ਲੱਗ ਜਾਓ। ਇਸ ਕਰਕੇ ਹੌਲੀ ਵੀ ਨਹੀਂ, ਇੰਨਾ ਵੀ ਬਿਲਕੁਲ ਹੀ ਘਟਾ ਕੇ ਇੰਨਾ ਸਪੀਡ ਬਈ ਧਿਆਨ ਕਿਤੇ ਹੋਰ, ਫਿਰ ਮਨ ਕਹਿੰਦੇ ਟਿਕਦਾ ਨਹੀਂ। ਮਨ ਟਿਕੂਗਾ ਜਾਂ ਮਨ ਨੂੰ ਕੁਛ ਸੁਣਾਓਗੇ, ਮਨ ਤਾਂ ਸੁਣਦਾ ਹੀ ਨਹੀਂ ਵਿਚਾਰਾ, ਬੋਰ ਹੋ ਜਾਂਦਾ ਤਾਂ ਫਿਰ ਭੱਜ ਜਾਂਦਾ ਉੱਠ ਕੇ। ਮਨ ਨੂੰ ਪਾਠ ਸੁਣਾਓ, ਉਹ ਕਿਵੇਂ ਸੁਣਾਈਏ? ਕਹਿੰਦੇ ਮੂੰਹ ਨਾਲ ਬੋਲੋ, ਕੰਨਾਂ ਨਾਲ ਸੁਣੋ। ਕੰਨ ਜਿਹੜੇ ਆ ਗਾਂਹ ਮਨ ਨੂੰ ਸੁਣਾਉਂਦੇ ਆ, ਕੰਨਾਂ ਰਾਹੀਂ ਮਨ ਤੱਕ ਬਾਣੀ ਤਾਂ ਪਹੁੰਚਾਓ, ਮਨ ਵੀ ਫਿਰ ਇਹਦਾ ਵਿਚਾਰ ਕਰੂਗਾ ਵੀ ਕੀ ਬੋਲਦਾ ਇਹ, ਮਨ ਦੇ ਉੱਤੇ ਫਿਰ ਉਹ ਬਾਣੀ ਦਾ ਅਸਰ ਪੈਂਦਾ। ਇਸ ਕਰਕੇ ਰਹਿ ਰਾਸ ਰੋਂਦੇ ਰੋਂਦੇ ਕਰ ਵੀ ਜਲਦੀ ਜਲਦੀ ਮੁਕਾ ਲਈਏ, ਰਹਿ ਰਾਸ ਐਂ ਨਾ ਕਰਿਆ ਕਰੋ। ਰਹਿ ਰਾਸ ਦਾ ਅਰਥ ਹੈ ਬੇਨਤੀਆਂ ਹੌਲੀ ਹੌਲੀ ਕੀਤੀ, ਜੇ ਤਾਂ ਮਨ ਟਿਕਾਉਣਾ, ਜੇ ਉਈ ਫਾਰਮੈਲਿਟੀ ਕਰਨੀ ਹੈ ਫਿਰ ਤਾਂ ਕਹਿਣੇ ਕੀ ਹੈ। ਰਸਕ ਹੁੰਦਾ ਪ੍ਰੇਮੀ ਪੁਰਸ਼, ਜਿਹੜੇ ਆ ਉਹ ਰਸਕ ਪ੍ਰੇਮ ਕਰਕੇ ਹਰੀ ਦੇ ਗੁਣ ਗਾਉਂਦੇ ਹਨ, ਰਹਾਉ ਵਿਸ਼ਰਾਮ ਦੇ ਕੇ ਪਰਮਾਉਂਦੇ ਆ। ਹਰ ਸਿਮਰਤ ਕਿਸ ਚਾਖ ਨਾ ਜੋ ਹੈ, ਹਰ ਸਿਮਰਤ ਦੈਂਤ ਦਿਓ ਨਾ ਪੋ ਹੈ। ਹਰੀ ਨਾਮ ਦੇ ਸਿਮਰਨ ਕਰਕੇ ਕੋਈ ਚਾਖ ਹੁੰਦੀ ਡੈਣ ਤੱਕ ਨਹੀਂ, ਸੋ ਜਿਹੜੀ ਡੈਣਾਂ ਹੁੰਦੀਆਂ ਡੈਣ ਦੇਖ ਨਹੀਂ ਸਕਦੀ, ਕਿਹੜੀ ਡੈਣ ਮਾਇਆ, ਪ੍ਰਤੱਖ ਵੀ ਡੈਣਾਂ ਹੁੰਦੀਆਂ ਨੇ, ਕਈ ਪ੍ਰਕਾਰ ਦੀਆਂ ਡੈਣਾਂ ਹੁੰਦੀਆਂ ਨੇ। ਇਹ ਜੰਗਲਾਂ 'ਚ ਵੀ ਹੁੰਦੀਆਂ ਸੀ ਪਹਿਲਾਂ ਡੈਣਾਂ, ਹੁਣ ਤਾਂ ਇਹ ਚੀਜ਼ਾਂ ਘੱਟ ਗਈਆਂ ਬਹੁਤ, ਉਹ ਵੱਖਰੇ ਵੱਖਰੇ ਰੂਪ ਵੀ ਧਾਰ ਲੈਂਦੀਆਂ ਸੀ। ਹੁਣ ਤਾਂ ਪ੍ਰਤੱਖ ਮਾਇਆ ਡੈਣ, ਹੁਣ ਤਾਂ ਵੈਸੇ ਹੀ ਦੁਨੀਆਂ 'ਚ ਡੈਣਾਂ ਦਾ ਅੰਤ ਨਹੀਂ ਹੈਗਾ, ਹੁਣ ਉਹਨਾਂ ਦੀ ਜੰਗਲ ਵਾਲੀਆਂ ਸਾਰੀਆਂ ਆ ਗਈਆਂ ਸੰਸਾਰ 'ਚ, ਅਤੇ ਮਾਇਆ ਰੂਪੀ ਡੈਣ ਨਹੀਂ ਤੱਕ ਸਕਦੀ, ਤੈਨੂੰ ਚਾਖ ਹੁੰਦਾ ਦ੍ਰਿਸ਼ਟੀ ਭਰ ਕੇ ਕੋਈ ਦੇਖ ਹੀ ਨਹੀਂ ਸਕਦਾ। ਸੋ ਹਰੀ ਨਾਮ ਦੇ ਸਿਮਰਨ ਕਰਕੇ ਦੈਂਤ ਅਤੇ ਦਿਓ ਵੀ ਨਹੀਂ ਪਾਉਂਦੇ। ਅਰਥਾਤ ਕਹਿਣ ਤੋਂ ਭਾਵ ਇਹ ਆ ਵੀ ਨਾਮ ਜਪਣ ਵਾਲੇ ਨੂੰ ਕਿਸੇ ਜਿੰਨ ਭੂਤ ਜਾਂ ਦਿਓ ਪਰੀਆਂ ਆਦਿਕ ਦਾ ਪਰਛਾਵਾਂ ਨਹੀਂ ਹੁੰਦਾ। ਹਰੀ ਨਾਮ ਦੇ ਸਿਮਰਨ ਕਰਕੇ ਦੈਂਤ ਦਿਓ ਨਾ ਪੋਹੈ, ਮਾਨ ਅਪਮਾਨ ਨੇੜੇ ਨਹੀਂ ਆਉਂਦਾ। ਦਿਓ ਹੁੰਦਾ ਪ੍ਰਕਾਸ਼ ਰੂਪ ਹੋਣ ਕਰਕੇ ਕਾਮ ਕ੍ਰੋਧ ਆਦਿਕ ਦੈਂਤ ਨਹੀਂ ਪਾਉਂਦੇ। ਇਸ ਤਰ੍ਹਾਂ ਇਹ ਬਹੁਤ ਸਾਰੀਆਂ ਚੀਜ਼ਾਂ ਵੀ ਹੋਣ, ਭਾਵੇਂ ਆਪਾਂ ਨੇ ਕੀ ਲੈਣਾ, ਜੇ ਹੈਗੇ ਵੀ ਤਾਂ ਬੰਦਗੀ ਕਰੀ ਜਾਓ, ਫਿਰ ਨੇੜੇ ਕੋਈ ਵੀ ਨਹੀਂ ਆਉਂਦਾ। ਬਾਣੀ ਨੇ ਉਹਨੂੰ ਪ੍ਰਵਾਨ ਕੀਤਾ ਗੱਲ ਨੂੰ ਵੀ ਹੈਗੇ ਤਾਂ ਹੈ, ਦੈਂਤ ਦਿਓ। ਪਰ ਇਸ ਤਰ੍ਹਾਂ ਹੁੰਦਾ ਵੀ ਜੇ ਜਾਪ ਸਾਹਿਬ ਦੇ ਪਾਠ ਆਪਾਂ ਕਰਦੇ ਹਾਂ, ਚੌਪੀ ਸਾਹਿਬ ਬੇਨਤੀਆਂ ਕਰਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਨਿਤਨੇਮ ਹੋਈ ਜਾਂਦਾ, ਖਾਣਾ ਪੀਣਾ ਠੀਕ ਹੈ, ਤੋ ਗੁਰੂ ਦੀ ਬਖਸ਼ਿਸ਼ ਹੈ ਜੇ ਸਭ ਠੀਕ ਹੈ ਫਿਰ। ਇਸ ਕਰਕੇ ਆਪਣਾ ਕਹਿੰਦੇ ਬਾਣੀ ਪੜ੍ਹੋ ਪਿਆਰ ਨਾਲ, ਕਿਸੇ ਦਾ ਦਿਲ ਨਾ ਦਿਖਾਓ, ਮਾੜਾ ਕਰਮ ਨਾ ਕਰੋ। ਜੋ ਗੁਰਬਾਣੀ ਅੰਦਰ ਜੋ ਜੋ ਵੀ ਲਿਖਿਆ ਉਹਨੂੰ ਕਮਾਓ ਤਾਂ ਸਤਿਗੁਰੂ ਦੀ ਬਖਸ਼ਿਸ਼ ਰਹਿੰਦੀ ਹੈ। ਹਰ ਸਿਮਰਤ ਮੋਹ ਮਾਨ ਨਾ ਵਧੈ, ਹਰ ਸਿਮਰਤ ਗਰਭ ਜੋਨ ਨਾ ਰੁੱਧੈ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਆ ਹਰੀ ਨਾਮ ਦੇ ਸਿਮਰਨ ਨਾਲ ਮੋਹ ਅਤੇ ਮਾਨ ਹੁੰਦਾ ਹੰਕਾਰ ਵਿੱਚ ਵੱਜਦਾ ਨਹੀਂ। ਹਰੀ ਨਾਮ ਦੇ ਸਿਮਰਨ ਕਰਕੇ ਜੂਨੀਆਂ ਦੁਆਰੇ ਮਾਤਾ ਦੇ ਉਦਰ 'ਚ ਨਹੀਂ ਰੁੱਧੈ ਭਾਵ ਰੁਕਦਾ। ਹਰ ਸਿਮਰਨ ਕੀ ਸਗਲੀ ਬੇਲਾ, ਹਰ ਸਿਮਰਨ ਬਹੁ ਮਾਹੇ ਅਕੇਲਾ। ਸਾਰੀ ਉਮਰ ਹੀ ਹਰੀ ਨਾਮ ਸਿਮਰਨ ਦਾ ਭਾਈ ਵੇਲਾ ਹੈ। ਹਰੀ ਨਾਮ ਸਿਮਰਨ ਦੀਆਂ ਬਹੁਤਿਆਂ ਸਾਧਨਾਂ ਵਿੱਚੋਂ ਇਕੱਲਾ ਹੀ ਮੁਕਤੀ ਦੇਣ ਨੂੰ ਸਮਰੱਥ ਹੈ, ਬਹੁਤਿਆਂ ਵਿੱਚ ਵੱਸਦੇ ਹੋਏ ਨੂੰ ਅਕੇਲਾ ਨਿਰਲੇਪ ਕਰਨ ਵਾਲਾ ਹੈ। ਕਹਿੰਦੇ ਹਰ ਸਿਮਰਨ ਕੀ ਸਗਲੀ ਬੇਲਾ, ਦੇਖੋ ਹਰੀ ਨਾਮ ਸਿਮਰਨ ਦੇ 24 ਘੰਟੇ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਹਾਂ। ਮੂਲ ਮੰਤਰ ਜਦ ਮਰਜ਼ੀ ਪੜ੍ਹ ਲਓ, ਵਾਹਿਗੁਰੂ ਮੰਤਰ ਜਦ ਮਰਜ਼ੀ ਕਰ ਲਓ, ਇੱਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਇਹ ਜਦੋਂ ਮਰਜ਼ੀ ਕਰ ਲਓ, ਬਾਕੀ ਦੀਆਂ ਬਾਣੀਆਂ ਦਾ ਥੋੜ੍ਹਾ ਜਿਹਾ ਧਿਆਨ ਰੱਖਣਾ। ਨਿਤਨੇਮ ਜਿਹੜਾ ਉਹ ਜੇ ਹੋ ਜਾਵੇ ਤਾਂ ਚੰਗਾ, ਰਹਿ ਰਾਸ ਤੱਕ ਜੇ ਵੀ ਲੇਟ ਹੁੰਦਾ ਕਿਤੇ ਦਿਖੇ ਤਾਂ, ਖੁੱਲ੍ਹੀ ਛੁੱਟੀ ਨਹੀਂ ਹੈ, ਯਾਨੀ ਕਦੋਂ ਤੱਕ ਕਰ ਸਕਦੇ ਹਾਂ। ਫਿਰ 5 ਬਾਣੀਆਂ ਸਵੇਰੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਬਖਸ਼ਿਸ਼ ਕੀਤੀਆਂ ਮਹਾਰਾਜ ਨੇ, ਸਾਰਾ ਦਿਨ ਜਿੰਨਾ ਮਰਜ਼ੀ ਪਾਠ ਠੀਕ ਆ ਕਰਦੇ ਹਾਂ। ਰਹਿ ਰਾਸ ਜਿਹੜੀ ਹੈ ਇਹ ਰਹਿ ਰਾਸ ਦੇ ਵੇਲੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਪੜ੍ਹੀ ਜਾ ਸਕਦੀ ਹੈ। ਰਹਿ ਰਾਸ ਜੇ ਆਪਦਾ ਨਿਤਨੇਮ ਕਰਨਾ, ਗੁਰੂ ਘਰ ਦਾ ਨਹੀਂ ਇਹ, ਗੁਰੂ ਘਰ ਤਾਂ ਸਮੇਂ ਅਨੁਸਾਰ ਹੀ ਹੋਣੀ ਹੈ। ਕਈ ਵਾਰ ਕੰਮਾਂ ਕਾਰਾਂ 'ਚ ਆਉਂਦੇ ਹਾਂ, ਲੈ ਵੀ ਹੁਣ ਤਾਂ 10 ਵੱਜ ਗਏ, ਰਹਿ ਰਾਸ ਤਾਂ ਰਹਿ ਗਈ ਅੱਜ, ਨਹੀਂ ਕਰ ਲਓ ਕੋਈ ਨਹੀਂ। 11 ਵਜੇ ਤੱਕ ਮਹਾਂਪੁਰਖਾਂ ਨੇ ਦੱਸਿਆ ਸੀ ਸਾਨੂੰ, ਟਾਈਮ ਹੈ, ਰਹਿਤਨਾਮਿਆਂ 'ਚ ਵੀ ਲਿਖਿਆ ਹੋਇਆ ਕਿਤੇ ਨਾ ਕਿਤੇ। ਇਸ ਪ੍ਰਕਾਰ ਰਹਿ ਰਾਸ ਤੋਂ ਬਾਅਦ ਫਿਰ ਜਿਹੜਾ ਨਾ ਜਪਜੀ ਸਾਹਿਬ ਦਾ ਪਾਠ ਫਿਰ ਨਹੀਂ ਕਰਨਾ। ਇਹ ਮੈਂ ਚੰਗੀ ਤਰ੍ਹਾਂ ਦੀ ਫਿਰ ਪੜਤਾਲ ਪੜਚੋਲ ਕੀਤੀ, ਬਾਬਾ ਜੀ ਨੇ ਦੱਸਿਆ ਸੀ, ਬਾਬਾ ਹਰਨਾਮ ਸਿੰਘ ਜੀ ਹੋਣਾ ਨੇ, ਉਹਨਾਂ ਤੋਂ ਵੀ ਫਿਰ ਇੱਕ ਹੋਰ ਗੁਰਮੁਖ ਪਿਆਰਿਆਂ ਨੂੰ ਪੁੱਛਿਆ ਵੀ ਮਹਾਰਾਜ ਨੂੰ ਹੀ ਪੁੱਛ ਲਓ। ਕਹਿੰਦੇ ਹਾਂ ਭਾਈ, ਰਹਿ ਰਾਸ ਤੋਂ ਬਾਅਦ ਜਿਹੜਾ ਹੈ ਨਾ ਜਪਜੀ ਸਾਹਿਬ ਹੈ ਜਾਂ ਹੋਰ ਨਿਤਨੇਮ ਆਪਣਾ ਅੰਮ੍ਰਿਤ ਵੇਲੇ ਵਾਲਾ, ਉਹ ਸ਼ਾਮ ਨੂੰ ਨਹੀਂ, ਰਹਿ ਰਾਸ ਸਵੇਰੇ ਨਹੀਂ ਪੜ੍ਹਨੀ। ਅਤੇ ਕਈ ਕਹਿ ਵੀ ਦਿੰਦੇ ਆ ਕਿ ਰਹਿ ਰਾਸ ਜਿਹੜੀ ਆ ਉਹ ਸਵੇਰੇ ਪੜ੍ਹ ਲੈਂਦੇ ਹੁੰਦੇ ਸਿੰਘ ਜੰਗਾਂ ਯੁੱਧਾਂ ਵੇਲੇ, ਨਹੀਂ ਉਹ ਐਵੇਂ ਕੋਈ ਆਪਣੇ ਕੋਲੋਂ ਹੀ ਮੜਾਈ ਜਾਂਦਾ ਗੱਲਾਂ। ਮਹਾਰਾਜ ਨੇ ਚਾਰ ਜੰਗ ਕੀਤੇ ਛੇਵੇਂ ਪਾਤਸ਼ਾਹ ਨੇ। ਚਾਰਾਂ ਜੰਗਾਂ ਦੇ ਵਿੱਚ ਤੁਰਕਾਂ ਨੂੰ ਟੋਏ 'ਚ ਦੱਬ ਕੇ ਥੜਾ ਬਣਾ ਕੇ ਉੱਤੇ ਬਹਿ ਕੇ ਰਹਿ ਰਾਸ ਪੜ੍ਹੀ ਹੈ, ਇਤਿਹਾਸ ਵਿੱਚ ਆਉਂਦਾ। ਹਾਲੇ ਇਤਿਹਾਸ ਸੁਣਿਆ ਨਹੀਂ ਨਾ ਤੁਸੀਂ। ਸੋ ਰਹਿ ਰਾਸ ਸ਼ਾਮ ਦੇ ਵਕਤ ਹੀ ਕਹਿੰਦਾ ਜੰਗਾਂ ਯੁੱਧਾਂ 'ਚ ਪੜ੍ਹਦੇ ਸੀ, ਤੂੰ ਮੇਰਾ ਖਿਆਲ ਉਦੋਂ ਨਾਲ ਸੀ ਸ਼ਾਇਦ, ਜਿਹੜਾ ਕਹਿਣ ਵਾਲਾ ਸੀ ਬੰਦਾ। ਕੋਲੋਂ ਹੀ ਸ਼ੋਸ਼ਾ ਛੱਡਣ ਵਾਲੇ ਬਹੁਤ ਬੈਠੇ ਹੁੰਦੇ ਆ, ਇਸ ਕਰਕੇ ਸ਼ਾਮ ਤੈਨੂੰ ਹੁਣ ਕਿਹੜੀ ਜੰਗ ਪਈ, ਭੱਜ ਦੌੜ ਪਈ ਹੋਈ ਹੈ, ਜਿਹੜਾ ਰਹਿ ਰਾਸ ਦਾ ਵੀ ਟਾਈਮ ਨਹੀਂ ਤੇਰੇ ਕੋਲ। ਇਸ ਪ੍ਰਕਾਰ ਕੀਰਤਨ ਸੋਹਲਾ ਨਾ ਕਹਿ ਦਿਓ ਕਿਤੇ ਵੀ, ਕੀਰਤਨ ਸੋਹਲਾ ਜੀ ਸਵੇਰੇ ਉੱਠ ਕੇ ਕਰ ਲਿਆ ਕਰੋ। ਇਸ ਤਰ੍ਹਾਂ ਸਾਰੀ ਦੁਨੀਆ ਮਰਿਆਦਾ ਵਿਗਾੜਦੀ ਹੈ। ਸੋ ਇਸੇ ਪ੍ਰਕਾਰ ਬਹੁਤ ਸਾਰੀਆਂ ਬਾਣੀਆਂ ਹਨ ਜਿਹੜੀਆਂ ਆਪਾਂ, ਜੇ ਜਪਜੀ ਸਾਹਿਬ ਕਿਸੇ ਨੇ ਕਰਨਾ, ਮੰਨ ਲਓ ਵੀ ਸ਼ਾਮ ਨੂੰ ਜੀ ਕਰਦਾ, ਫਿਰ ਮੈਂ ਇਹ ਗੱਲ ਉਹਨਾਂ ਨੂੰ ਕਹੂੰਗਾ ਵੀ ਜੇ 25 ਪਾਠ ਸ਼ੁਰੂ ਕਰ ਲਓ, 30 ਪਾਠ 8-9 ਵਜੇ ਸ਼ੁਰੂ ਕਰਕੇ 12 ਤੋਂ ਬਾਅਦ ਫਿਰ ਨਹਾ ਕੇ ਫਿਰ ਕਰਨੇ ਆ, 1-2 ਵਜੇ ਤੱਕ ਕਰ ਲਓ, ਫਿਰ ਅੰਮ੍ਰਿਤ ਵੇਲੇ 'ਚ ਲੈ ਜਾਓ ਉਹਨਾਂ ਨੂੰ, ਫਿਰ ਠੀਕ ਆ। ਚੰਡੀ ਦੀ ਵਾਰ ਵੀ ਕਈ ਰਾਤ ਨੂੰ ਕਰਨਾ ਚਾਹੁੰਦੇ ਹੁੰਦੇ ਨੇ, ਫਿਰ ਉਹ ਮਹਾਂਪੁਰਖਾਂ ਲਿਖਿਆ ਹੀ ਹੋਇਆ ਚੰਡੀ ਦੀ ਵਾਰ ਜੇ ਕਰਦੇ ਸੀ ਉਹ ਕਹਿੰਦੇ ਸਵੇਰ ਤੱਕ ਕਰਨੀ ਪੈਂਦੀ, ਅੱਬਲ ਤਾਂ ਨਾ ਹੀ ਕਰੋ ਤਾਂ ਚੰਗਾ। ਐਡਾ ਤਾਂ ਮਨ ਕਿਹਦਾ ਟਿਕਿਆ ਹੋਇਆ ਵੀ ਬਾਹਲਾ ਹੀ ਮਨ ਜਿਹੜਾ ਜਤੀ ਸਤੀ ਆ ਕਿਸੇ ਦਾ। ਇਸ ਕਰਕੇ ਜਿਹੜੀਆਂ ਮਰਿਆਦਾਵਾਂ ਬਣੀਆਂ ਹੋਈਆਂ ਸਾਰੀਆਂ ਉਹ ਇਸੇ ਪ੍ਰਕਾਰ ਹੈ। ਤੋ ਸਤਿਗੁਰੂ ਮਹਾਰਾਜ ਤਾਂਹੀਓ ਆਪਾਂ ਨੂੰ ਬਖਸ਼ਿਸ਼ ਕਰਦੇ ਹਨ ਕਿ ਹਰ ਸਿਮਰਨ ਕੀ ਸਗਲੀ ਵੇਲਾ, ਹਰੀ ਦੇ ਸਿਮਰਨ ਲਈ ਸਾਰੇ ਵੇਲੇ ਹੈ, ਅਤੇ ਪਰ ਅੱਗੇ ਪਿੱਛੇ ਨਿਤਨੇਮ ਦਾ ਜਿਹੜਾ ਦੱਸਿਆ ਹੈ ਵੀ ਇੰਨੇ ਵਜੇ ਨਿਤਨੇਮ ਕਰਨਾ, ਉਹ ਨਿਤਨੇਮ ਉਸੇ ਪ੍ਰਕਾਰ ਹੀ ਕਰਨਾ। ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ। ਭਾਵੇਂ ਉੱਚੀ ਜਾਤੀ ਵਾਲਾ, ਭਾਵੇਂ ਅਜਾਤ ਨੀਚ ਜਾਤ ਵਾਲਾ, ਚਾਹੇ ਜਾਤ ਹੁੰਦਾ ਗਿਆਤ ਪੂਰਵਕ ਹੈ, ਚਾਹੇ ਅਜਾਤ ਹੁੰਦਾ ਅਗਿਆਤ ਪੂਰਵਕ, ਕੋਈ ਬੰਦਾ ਜਿਹੜਾ ਜੀਵ ਆ ਉਹ ਜਪ ਲੈਣਾ ਕਰੇ, ਜਿਹੜਾ ਪੁਰ ਜਪਦਾ ਉਹਦੀ ਗਤ ਹੁੰਦੀ ਮੁਕਤੀ ਹੁੰਦੀ ਹੈ। ਹਰ ਕਾ ਨਾਮ ਜਪੀਐ ਸਾਧ ਸੰਗ, ਹਰ ਕੇ ਨਾਮ ਕਾ ਪੂਰਨ ਰੰਗ। ਮਹਾਰਾਜ ਕਹਿੰਦੇ ਵੈਸੇ ਸਭ ਤੋਂ ਤਾਂ ਵਧੀਆ ਇਹੀ ਹੈ ਵੀ ਸਾਧ ਸੰਗ 'ਚ ਬੈਠ ਕੇ ਹਰੀ ਦਾ ਨਾਮ ਜਪਣਾ ਕਰੀਏ, ਇਕੱਠੇ ਮਿਲ ਕੇ ਬੈਠ ਕੇ ਵਾਹਿਗੁਰੂ 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 ਕਰੋ, ਇਕੱਠੇ ਬਹਿ ਕੇ ਮੂਲ ਮੰਤਰ ਕਰੋ, ਇਕੱਠੇ ਬਹਿ ਕੇ ਬਾਣੀ ਪੜ੍ਹੋ, ਉਹਦਾ ਫਲ ਜ਼ਿਆਦੇ ਹੈ। ਫਿਰ ਇਸ ਪ੍ਰਕਾਰ ਜੇ ਇਕੱਲੇ ਨੇ ਬਹਿ ਕੇ ਕਰਨਾ ਤਾਂ ਇਕੱਲਾ ਤਾਂ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਕਿਹਾ ਹੈ ਤਾਂ ਉਹ ਵੀ ਵਧੀਆ। ਪਰ ਜੇ ਛੇਵੇਂ ਪਾਤਸ਼ਾਹ ਨੂੰ ਭਾਈ ਜੋਧ ਨੇ ਪੁੱਛਿਆ ਸੀ ਮਹਾਰਾਜਕੇ ਵਾਲੇ ਪਾਸੇ, ਭਾਈ ਜੋਧ ਇਤਿਹਾਸ ਵਿੱਚ ਆਵੇਗਾ, ਉਹ ਕਹਿੰਦਾ ਮਹਾਰਾਜ ਜੀ ਕਈ ਵਾਰ ਐਂ ਹੁੰਦਾ ਇਕੱਲੇ ਹੁੰਦੇ ਹਾਂ, ਕਿਤੇ ਦੇਸ਼ ਪ੍ਰਦੇਸ਼ ਜਾਂਦੇ ਹਾਂ, ਉੱਥੇ ਸਿੱਖ ਦੀ ਸੰਗਤ ਨਹੀਂ ਮਿਲਦੀ, ਤੁਸੀਂ ਕਿਹਾ ਸੰਗਤ ਕਰੋ। ਫਿਰ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ, ਕਹਿੰਦੇ ਫਿਰ ਭਾਈ ਸੁਖਮਨੀ ਸਾਹਿਬ ਦੀ ਸੰਗਤ ਕਰ ਲਿਆ ਕਰੋ, ਜਿਹੜੀ ਗੁਰੂ ਦੀ ਬਾਣੀ ਹੈ ਇਹ ਵੀ ਸੰਗਤ ਹੈ, ਜੇ ਕਿਤੇ ਨਾ ਸੰਗਤ ਮਿਲੇ। ਕਹਿੰਦੇ ਫਿਰ ਸੁਖਮਨੀ ਸਾਹਿਬ ਪੜ੍ਹਿਆ ਕਰੋ, ਇਹ ਵੀ ਸੰਗਤ ਹੀ ਹੈ, ਸੁਖਮਨੀ ਸਾਹਿਬ ਦੀ ਸੰਗਤ ਕਰ ਲਿਆ ਕਰੋ। ਫਿਰ ਇਹ ਮਹਾਰਾਜ ਨੇ ਉਦੋਂ ਬਚਨ ਭਾਈ ਜੋਧ ਤਾਂ ਹੀ ਕੀਤਾ ਸੀ ਇਹ। ਤਾਂ ਮਹਾਰਾਜ ਕਹਿੰਦੇ ਸਾਧ ਸੰਗਤ ਬੈਠ ਕੇ ਹਰੀ ਦਾ ਨਾਮ ਜਪਣਾ ਕਰੀਏ ਤਾਂ ਹਰੀ ਦੇ ਨਾਮ ਦਾ ਪੂਰਨ ਆਨੰਦ ਪ੍ਰਾਪਤ ਹੁੰਦਾ। ਨਾਨਕ ਕਉ ਪ੍ਰਭ ਕਿਰਪਾ ਧਾਰ, ਸਾਸ ਸਾਸ ਹਰ ਦੇਹੋ ਚਿਤਾਰ। ਮਹਾਰਾਜ ਕਥਨ ਕਰਦੇ ਇਸ ਤਰ੍ਹਾਂ ਬੇਨਤੀ ਕਰੋ, ਹੇ ਵਾਹਿਗੁਰੂ ਮੈਂ ਸੇਵਕ ਉੱਤੇ ਕਿਰਪਾ ਦ੍ਰਿਸ਼ਟੀ ਧਾਰਨਾ ਕਰੋ, ਅੰਦਰ ਬਾਹਰ ਸਵਾਸ ਆਉਂਦਿਆਂ ਜਾਂਦਿਆਂ ਹਰੀ ਨਾਮ ਦਾ ਚਿਤਾਰ ਹੁੰਦਾ, ਚਿੰਤਨ ਕਰਨਾ ਦਿਓ, ਬਖਸ਼ਿਸ਼ ਕਰ ਦਿਓ ਮੇਰੇ ਤੇ। ਭੈਰੋ ਮਹੱਲਾ ਪੰਜਵਾ, ਆਪੇ ਸਾਸ ਆਪੇ ਵੇਦ, ਆਪੇ ਘੱਟ ਘੱਟ ਜਾਣੈ ਭੇਦ। ਮਹਾਰਾਜ ਪੰਜਵੇਂ ਪਾਤਸ਼ਾਹ ਭੈਰੋ ਰਾਗ ਫਰਮਾਉਂਦੇ ਆ, ਪੰਜਾਹਵਾਂ ਸ਼ਬਦ ਹੈ ਇਹ। ਉਹ ਪਰਮੇਸ਼ੁਰ ਆਪੇ ਸ਼ਾਸਤਰ ਰੂਪ ਹੈ ਅਤੇ ਆਪ ਹੀ ਵੇਦ ਰੂਪ ਹੈ ਵਾਹਿਗੁਰੂ, ਅਤੇ ਉਹ ਆਪ ਹੀ ਘੱਟ ਘੱਟ ਵਿੱਚ ਵੱਸ ਕੇ ਸਾਰਿਆਂ ਦੇ ਭੇਦ ਨੂੰ ਜਾਣਦਾ ਵਾਹਿਗੁਰੂ। ਜੋਤ ਸਰੂਪ ਜਾ ਕੀ ਸਭ ਵੱਥ, ਕਰਨ ਕਾਰਨ ਪੂਰਨ ਸਮਰੱਥ। ਜਿਹਦੀ ਜਿਸ ਜੋਤੀ ਸਰੂਪ ਪਰਮਾਤਮਾ ਦੀਆਂ ਸਭ ਵਸਤੂਆਂ ਬਣਾਈਆਂ ਹੋਈਆਂ ਹਨ, ਜਿਸ ਜੋਤੀ ਸਰੂਪ ਵਾਹਿਗੁਰੂ ਦੀ ਚੇਤਨ ਸੱਤਾ ਰੂਪ ਵਸਤੂ ਸਾਰਿਆਂ ਦੇ ਅੰਦਰ ਹੈ, ਉਹ ਪੂਰਨ ਪਰਮਾਤਮਾ ਸਭ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਪ੍ਰਭ ਕੀ ਓਟ ਗਹੋ ਮਨ ਮੇਰੇ, ਇਹ ਮੇਰੇ ਮਨ ਹੇ ਪਿਆਰੇ ਭਾਈ ਗੁਰਮੁਖਾ, ਉਸ ਵਾਹਿਗੁਰੂ ਦੀ ਓਟ ਨੂੰ ਗਹੋ ਫੜਨਾ ਕਰ। ਚਰਨ ਕਮਲ ਗੁਰਮੁਖਿਆ ਰਾਧੋ, ਦੁਸ਼ਮਣ ਦੁੱਖ ਨਾ ਆਵੈ ਨੇਰੇ ਰਹਾਉ। ਸੋ ਮੁਖੀ ਗੁਰਾਂ ਦੇ ਚਰਨ ਕਮਲਾਂ ਨੂੰ ਵਾਹਿਗੁਰੂ ਵਾਹਿਗੁਰੂ ਨੂੰ ਆਰਾਧਨਾ ਕਰੋ, ਜਿਹੜਾ ਗੁਰੂ ਦਾ ਮੰਤਰ ਹੈ ਇਹੀ ਚਰਨ ਕਮਲ ਹੋ ਗਏ। ਤਾਂ ਤੁਹਾਡੇ ਨੇੜੇ ਕੋਈ ਦੁਸ਼ਮਣ ਪ੍ਰਤੱਖ ਅਤੇ ਇੰਤਰੀਵ ਦੁਸ਼ਮਣ ਹੈ ਜਿਹੜੇ ਦੁੱਖਾਂ ਦਾ ਨੇੜ ਨਹੀਂ ਆਵੇਗਾ ਕੋਈ, ਸਾਰੇ ਤੁਹਾਡੇ ਤੋਂ ਪਰੇ ਹਟ ਜਾਣਗੇ ਆਪਣੇ ਆਪ। ਉਹ ਕੀ ਨੀਤੀ ਹੈ ਕਿ ਸਾਰਿਆਂ ਵਿੱਚ ਤਾਂ ਫਿਰ ਉਹ ਆਪ ਹੀ ਬੈਠਾ, ਉਹ ਦੁਸ਼ਮਣ ਨੂੰ ਪ੍ਰੇਰ ਕੇ ਆਪੇ ਪਰੇ ਲੈ ਜਾਂਦਾ, ਉਹਦੇ ਮਨ ਅੰਦਰ ਹੋਰ ਹੀ ਗੱਲ ਲਿਆਉਂਦਾ। ਆਪੇ ਬਾਣ ਤ੍ਰਿਣ ਤ੍ਰੇ ਭਵਨ ਸਾਰ, ਜਾ ਕੇ ਸੂਤ ਪਰੋਇਆ ਸੰਸਾਰ। ਉਹ ਵਾਹਿਗੁਰੂ ਆਪ ਹੀ ਬਾਣ ਤ੍ਰਿਣ ਤੇ ਤਿੰਨਾਂ ਲੋਕਾਂ ਦੀ ਸਾਰ ਹੁੰਦਾ, ਖਬਰ ਰੱਖਦਾ। ਉਹ ਵਾਹਿਗੁਰੂ ਆਪ ਹੀ ਬਣ ਹੁੰਦਾ ਅੰਤਹ ਕਰਨ, ਤ੍ਰਿਣ ਹੁੰਦਾ ਇੰਦਰੀਏ, ਤ੍ਰੇ ਭਵਨ ਹੁੰਦਾ ਤਿੰਨੇ ਸਰੀਰ, ਇਹਨਾਂ ਦੀ ਸਾਂਭ ਸੰਭਾਲ ਕਰਦਾ। ਜਿਹਦੇ ਚੇਤਨ ਸੱਤਾ ਰੂਪੀ ਜਾਂ ਪੁਰਾਣਾ ਰੂਪੀ ਜਾਂ ਹੁਕਮ ਰੂਪੀ ਸੂਤਰ ਵਿੱਚ ਸਾਰਾ ਸੰਸਾਰ ਪਰੋਤਾ ਪਿਆ। ਆਪੇ ਸਿਵ ਸ਼ਕਤੀ ਸੰਜੋਗੀ, ਆਪ ਨਿਰਬਾਣੀ, ਆਪੇ ਭੋਗੀ। ਉਹ ਵਾਹਿਗੁਰੂ ਆਪ ਹੀ ਸਿਵ ਸ਼ਕਤੀ ਸੰਜੋਗੀ, ਮਾਇਆ ਸਬਲ ਰੂਪ ਹੋ ਰਿਹਾ। ਉਹ ਆਪ ਹੀ ਨਿਰਬਾਣੀ ਭਾਵ ਨਿਰਬਾਣੀ ਭਾਵ ਹੁੰਦਾ ਵਿਰਕਤ ਮਹਾਤਮਾ ਰੂਪ ਹੈ, ਅਤੇ ਆਪ ਹੀ ਭੋਗੀ ਗ੍ਰਿਸਤੀ ਰੂਪ ਹੋ ਰਿਹਾ। ਤਿੰਨੇ ਰੂਪ ਆਪ ਹੀ ਹੈ, ਬੈਠਾ ਤਾਂ ਸਾਰਿਆਂ 'ਚ ਆਪ ਹੀ ਹੈ। ਜਤ ਕਤ ਪੇਖੋਂ ਤਤ ਤਤ ਸੋਏ, ਤਿਸ ਬਿੰਦ ਦੂਜਾ ਨਾਹੀਂ ਕੋਏ। ਜਿੱਥੇ ਕਿੱਥੇ ਦੇਖਦਾ ਹਾਂ ਉੱਥੇ ਉੱਥੇ ਹੀ ਉਹੀ ਪਰਮਾਤਮਾ ਹੈ, ਉਹ ਤੋਂ ਬਿਨਾਂ ਦੂਸਰਾ ਉਹਦੇ ਵਰਗਾ ਸਰਵ ਸ਼ਕਤੀਵਾਨ ਕੋਈ ਨਹੀਂ। ਸਾਗਰ ਤਰੀਐ ਨਾਮ ਕੈ ਰੰਗ, ਗੁਣ ਗਾਵੈ ਨਾਨਕ ਸਾਧ ਸੰਗ। ਹਰੀ ਨਾਮ ਦੇ ਰੰਗ ਹੁੰਦਾ ਪ੍ਰੇਮ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ। ਮਹਾਰਾਜ ਕਥਨ ਕਰਦੇ ਐ, ਸਾਧ ਸੰਗਤ 'ਚ ਬੈਠ ਕੇ ਤੂੰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰ। ਮੁਕਤ ਭੁਗਤ ਜੁਗਤ ਵਸ ਜਾ ਕੈ, ਊਣਾ ਨਾਹੀ ਕਿਛ ਜਨਤਾ ਕੈ। ਸੋ ਇਸ ਪ੍ਰਕਾਰ ਬਚਨ ਕਰਦੇ ਹਨ ਕਿ ਮੁਕਤੀ ਦੀ ਯੁਗਤੀ ਅਤੇ ਭੁਗਤੀ ਦੀ ਯੁਗਤੀ ਜਿਹਦੇ ਵਸੀਕਾਰ ਹੈ ਉਹਦੇ ਕੋਲ ਹੀ ਹੈ ਸਾਰੀ ਇਹ। ਇਸ ਕਰਕੇ ਊਣਾ ਨਾਹੀ ਕਿਛ ਜਨਤਾ ਕੈ, ਇਹ ਭਾਈ ਉਹਦੇ ਘਰ ਵਿੱਚ ਕਿਸੇ ਪਦਾਰਥਾਂ ਦਾ ਰੰਚਕ ਮਾਤਰ ਵੀ ਊਣਾ ਹੁੰਦਾ, ਘਾਟਾ ਨਹੀਂ, ਭੋਰਾ ਭਰਦੀ ਘਾਟਾ ਨਹੀਂ। ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ, ਨਾਨਕ ਦਾਸ ਸੇਈ ਜਨ ਧੰਨ। ਉਹ ਵਾਹਿਗੁਰੂ ਕਿਰਪਾ ਕਰਕੇ ਜਿਸ 'ਤੇ ਪ੍ਰਸੰਨ ਹੁੰਦਾ, ਮਹਾਰਾਜ ਕਥਨ ਕਰਦੇ ਆ, ਉਹੀ ਸੇਵਕ ਜਨ ਧੰਨ ਹੈ ਭਾਈ। ਭੈਰੋ ਮਹੱਲਾ ਪੰਜਵਾ, ਭਗਤਾਂ ਮਨ ਆਨੰਦ ਗੋਬਿੰਦ, ਆਸਥਿਤ ਭਏ ਬਿਨਸੀ ਸਭ ਚਿੰਦ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਆ ਪੰਜਵੇਂ ਪਾਤਸ਼ਾਹ ਭੈਰੋ ਰਾਗ ਦੇ ਵਿੱਚ, ਇਸ ਪ੍ਰਕਾਰ ਕੇ ਭਗਤਾਂ ਮਨ ਆਨੰਦ ਗੋਬਿੰਦ। ਭਗਤਾਂ ਦੇ ਮਨ ਸਦਾ ਹੀ ਗੋਬਿੰਦ ਆਨੰਦ ਬਣਿਆ ਰਹਿੰਦਾ, ਵਾਹਿਗੁਰੂ ਨਾਮ ਵਿੱਚ ਟਿਕਾਉ ਹੋਣ ਕਰਕੇ ਸਾਰੀ ਚਿੰਤਾ ਬਿਨਸੀ ਤੋਂ ਭਾਵ ਨਾਸ ਹੋ ਗਈ ਹੈ। 1151 ਅੰਗ 'ਤੇ ਫਰਮਾਉਂਦੇ ਹਨ ਕਿ ਭੈ ਭ੍ਰਮ ਬਿਨਸ ਗਏ ਖਿਨ ਮਾਹੇ, ਪਾਰ ਬ੍ਰਹਮ ਵਸਿਆ ਮਨ ਆਏ। ਮਹਾਰਾਜ ਫਰਮਾਉਂਦੇ ਇੱਕ ਖਿਨ ਵਿੱਚ ਹੀ ਉਹਨਾਂ ਦੇ ਅੰਦਰੋਂ ਭੈ ਅਤੇ ਭਰਮ ਬਿਨਸ ਗਏ, ਖਤਮ ਹੋ ਗਏ, ਜਿਨ੍ਹਾਂ ਦੇ ਮਨ ਵਿੱਚ ਪਾਰ ਬ੍ਰਹਮ ਆਪ ਆ ਕੇ ਵਸਿਆ। ਰਾਮ ਰਾਮ ਸੰਤ ਸਦਾ ਸਹਾਇ, ਰਾਮ ਤੋਂ ਭਾਵ ਰਮਿਆ ਹੋਇਆ ਰਾਮ ਸੰਤਾਂ ਦੀ ਸਦਾ ਹੀ ਸਹਾਇਤਾ ਕਰਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਸਾਡਾ ਸਹਾਇਕ ਹੈ। ਘਰ ਬਾਹਰ ਨਾਲੇ ਪਰਮੇਸ਼ੁਰ, ਰਵ ਰਹਿਆ ਪੂਰਨ ਸਭ ਠਾਏ ਰਹਾਉ। ਉਹ ਪੂਰਨ ਪਰਮੇਸ਼ੁਰ ਘਰ ਅਤੇ ਬਾਹਰ ਉਹਨਾਂ ਸੰਤਾਂ ਦੇ ਨਾਲ ਹੀ ਰਹਿੰਦਾ, ਜੋ ਸਾਰੀਆਂ ਜਗ੍ਹਾ ਵਿੱਚ ਰਵ ਰਿਹਾ ਭਾਵ ਮਿਲ ਰਿਹਾ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਧਨ ਮਾਲ ਜੋਬਨ ਜੁਗਤ ਗੋਪਾਲ, ਜੀ ਪ੍ਰਾਣ ਨਿਤ ਸੁਖ ਪ੍ਰਤਪਾਲ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਉਹ ਗੋਪਾਲ ਧਨ ਮਾਲ ਦੇਣ ਵਾਲਾ ਆਪਾਂ ਨੂੰ, ਅਤੇ ਜੋਬਨ ਦੇ ਜੁਗਤ ਹੁੰਦਾ ਸਮੇਤ ਸਹਿਤ ਵੀ ਕਰਦਾ, ਜੀਵਾਂ ਨੂੰ ਪ੍ਰਾਣ ਅਤੇ ਸੁਖ ਦੇ ਕੇ ਹਰ ਰੋਜ਼ ਪਾਲਣਾ ਵੀ ਕਰਦਾ। ਆਪਣੇ ਦਾਸ ਕਉ ਦੇ ਰਾਖੈ ਹਾਥ, ਨਿਮਖ ਨਾ ਛੋਡੈ ਸਦ ਹੀ ਸਾਥ। ਉਹ ਗੋਪਾਲ ਆਪਣੇ ਦਾਸਾਂ ਨੂੰ ਹੱਥ ਦੇ ਕੇ ਰੱਖਦਾ, ਕਿਰਪਾ ਰੂਪੀ ਹੱਥ ਹੁੰਦਾ ਉਹਦਾ, ਦਿਖਦਾ ਨਹੀਂ ਪਰ ਲੱਗਦਾ ਵੀ ਇਉਂ, ਕਹਿੰਦੇ ਵੀ ਹੱਥ ਦੇ ਕੇ ਰੱਖ ਲਿਆ ਵਾਹਿਗੁਰੂ ਨੇ। ਇੱਕ ਨਿਮਖ ਪਰ ਵੀ ਨਹੀਂ ਛੱਡਦਾ, ਸਦਾ ਹੀ ਨਾਲ ਰਹਿੰਦਾ, ਕਿਉਂਕਿ ਉਹ ਤਾਂ ਹੈ ਹੀ ਸਾਡੇ ਨਾਲ, ਅੰਗ ਸੰਗ ਹੈ ਸਦਾ। ਹਰਸਾ ਪ੍ਰੀਤਮ ਅਵਰ ਨਾ ਕੋਏ, ਸਾਰ ਸੰਭਾਲੇ ਸਾਚਾ ਸੋਏ। ਹਰੀ ਤੋਂ ਸਾ ਹੁੰਦਾ ਵਰਗਾ, ਹਰੀ ਵਰਗਾ ਪ੍ਰੀਤਮ ਹੋਰ ਕੋਈ ਨਹੀਂ ਹੈ, ਉਹੀ ਸੱਚਾ ਸਾਰਿਆਂ ਦੀ ਸੰਭਾਲ ਕਰਦਾ ਹੈ। ਮਾਤ ਪਿਤਾ ਸੁਤ ਬੰਧ ਨਾਰਾਇਣ, ਆਦ ਜੁਗਾਦ ਭਗਤ ਗੁਣ ਗਾਇਣ। ਮਾਤਾ ਪਿਤਾ ਪੁੱਤਰ ਸੰਬੰਧੀ ਇਹਨਾਂ ਸਾਰਿਆਂ ਤੋਂ ਉਹ ਨਾਰਾਇਣ ਮੈਨੂੰ ਪਿਆਰ ਹੈ, ਉਹ ਨਾਰਾਇਣ ਹੀ ਮਾਂ ਪਿਓ ਪੁੱਤਰ ਤੇ ਸੰਬੰਧੀ ਹੈ। ਇਸ ਕਰਕੇ ਭਗਤ ਜਨ ਆਦ ਜੁਗਾਦ ਤੋਂ ਸਦਾ ਸਦਾ ਉਹਦੇ ਹੀ ਗੁਣ ਗਾਉਂਦੇ, ਪਰਮਾਤਮਾ ਦੇ। ਮਾਤ ਪਿਤਾ ਸੁਤ ਬੰਧ ਨਾਰਾਇਣ, ਇਸ ਪ੍ਰਕਾਰ ਉਹ ਤਾਂ ਆਦ ਜੁਗਾਦ ਤੋਂ ਹੀ ਭਗਤਾਂ ਦਾ ਹੈ, ਅਤੇ ਭਗਤ ਉਹਦੇ ਗੁਣ ਗਾਉਂਦੇ ਆਦ ਜੁਗਾਦ ਤੋਂ ਹੀ ਸਦਾ ਸਦਾ। ਇਸ ਕੀ ਧਰ ਪ੍ਰਭ ਕਾ ਮਨ ਜੋਰ, ਏਕ ਬਿਨ, ਏਕ ਬਿਨਾ ਦੂਜਾ ਨਹੀਂ ਹੋਰ। ਸਰੀਰ ਨੂੰ ਉਹਦੀ ਪ੍ਰਭੂ ਦੀ ਧਰ ਹੁੰਦੀ ਓਟ ਹੈ ਅਤੇ ਮਨ ਵਿੱਚ ਵੀ ਵਾਹਿਗੁਰੂ ਦਾ ਜ਼ੋਰ ਤੋਂ ਭਾਵ ਬਲ ਹੈ। ਭਗਤਾਂ ਨੂੰ ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਦਿਸਦਾ ਹੀ ਨਹੀਂ ਹੈ। ਨਾਨਕ ਕਹਿ ਮਨ ਇਹੋ ਪੁਰਖਾਰਥ, ਪ੍ਰਭੂ ਹਮਾਰਾ ਸਾਰੇ ਸਵਾਰਥ। ਸਤਿਗੁਰੂ ਕਥਨ ਕਰਦੇ ਮੇਰੇ ਮਨ ਵਿੱਚ ਅਤੇ ਭਗਤਾਂ ਦੇ ਮਨ ਵਿੱਚ ਇਹੋ ਪੁਰਖਾਰਥ ਹੁੰਦਾ, ਉੱਦਮ ਹੈ ਅਤੇ ਪ੍ਰਭੂ ਸਾਡੇ ਸਾਰੇ ਕੰਮ ਪੂਰੇ ਕਰਨ ਵਾਲਾ ਹੈ। ਪੁਰਖਾਰਥ, ਪੁਰਸ਼ਾਰਥ, ਇਸ ਪ੍ਰਕਾਰ ਉੱਦਮ ਦੇ ਦੇਣ ਵਾਲਾ ਵਾਹਿਗੁਰੂ ਅਤੇ ਭਗਤਾਂ ਦੇ ਮਨ ਵਿੱਚ ਇਹੀ ਉੱਦਮ ਹੈ ਕਿ ਵਾਹਿਗੁਰੂ ਸਾਡੇ ਸਾਰੇ ਕੰਮ ਪੂਰੇ ਕਰੇਗਾ। ਜੇ ਬਹੁਤਾ ਡਰ ਲੱਗਦਾ ਹੋਵੇ, ਮਹਾਰਾਜ ਕਹਿੰਦੇ ਫੇਰ ਭੈਰੋ ਮਹੱਲਾ ਪੰਜਵਾਂ, ਭੈ ਕਉ ਭਉ ਪੜਿਆ ਸਿਮਰਤ ਹਰ ਨਾਮ। ਪੰਜਵੇਂ ਪਾਤਸ਼ਾਹ ਕਹਿੰਦੇ ਭੈਰੋ ਰਾਗ ਚ ਵੀ ਹਰੀ ਨਾਮ ਦੇ ਸਿਮਰਨ ਕਰਕੇ ਡਰ ਦੇਣ ਵਾਲੇ ਜਮਾਂ ਨੂੰ ਡਰ ਪੈ ਗਿਆ, ਉਲਟਾ ਡਰ ਨੂੰ ਡਰ ਪੈ ਗਿਆ, ਡਰ ਹੀ ਭੱਜ ਗਿਆ ਸਾਡੇ ਕੋਲੋਂ। ਸਗਲ ਵਿਆਧ ਮਿੱਟੀ ਤ੍ਰਿਹੁ ਗੁਣ ਕੀ, ਦਾਸ ਕੇ ਹੋਏ ਪੂਰਨ ਕਾਮ ਰਹਾਓ। ਤ੍ਰਿਗੁਣਾਤਮਕ ਮਾਇਆ ਦੀ ਸਾਰੀ ਜਿਹੜੀ ਵਿਆਧ ਸੀ, ਪੀੜਾ ਸੀ, ਉਪਾਧੀ ਸੀ, ਉਹ ਮਿਟ ਗਈ। ਨਾਮ ਜਪਣ ਕਰਕੇ ਦਾਸ ਦੇ ਸਾਰੇ ਕੰਮ ਪੂਰੇ ਹੋ ਗਏ, ਵਾਹਿਗੁਰੂ ਦੀ ਕਿਰਪਾ ਹੋ ਗਈ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਹਰ ਕੇ ਲੋਕ ਸਦਾ ਗੁਣ ਗਾਵ ਹੈ, ਤਿਨ ਕੋ ਮਿਲਿਆ ਪੂਰਨ ਧਾਮ। ਜੋ ਹਰੀ ਦੇ ਭਗਤ ਲੋਕ ਸਦਾ ਹੀ ਗੁਣਾਂ ਨੂੰ ਗਾਉਂਦੇ ਹਨ, ਉਹਨਾਂ ਨੂੰ ਪੂਰਨ ਧਾਮ ਕੌਣ ਹੈ? ਧਾਮ ਪਰਮਾਤਮਾ ਮਿਲਿਆ। ਉਹਨਾਂ ਨੂੰ ਪੂਰਨ ਧਾਮ ਕੀ ਮਿਲਿਆ? ਪ੍ਰਕਾਸ਼ ਗਿਆਨ ਮਿਲਿਆ। ਪੂਰਨ ਧਾਮ ਹੁੰਦਾ ਘਰ, ਹਿਰਦਾ ਰੂਪੀ ਘਰ, ਸੱਚਖੰਡ ਘਰ, ਸਾਧ ਸੰਗਤ ਘਰ ਮਿਲ ਗਿਆ। ਜਨ ਕਾ ਦਰਸ ਬਾਂਛੈ ਦਿਨ ਰਾਤੀ, ਹੋਏ ਪੁਨੀਤ ਧਰਮ ਰਾਏ ਜਾਮ। ਪਵਿੱਤਰ ਹੋਣ ਵਾਸਤੇ ਧਰਮ ਰਾਜਾ ਅਤੇ ਉਹਦੇ ਜਾਮ, ਜਮ ਵੀ ਦਿਨ ਰਾਤ ਸੰਤਾਂ ਦਾ ਦਰਸ਼ਨ ਬਾਂਛੈ ਤੋਂ ਭਾਵ ਚਾਹੁੰਦੇ। ਧਰਮ ਰਾਜਾ ਅੱਠੇ ਜਾਮ ਹੁੰਦਾ ਪਹਿਰ, ਉਹਨਾਂ ਸੰਤ ਜਿਨ੍ਹਾਂ ਦਰਸ਼ਨ ਚਾਹੁੰਦਾ, ਜਿਸ ਕਰਕੇ ਮੇਰੇ ਦਿਨ ਰਾਤ ਪਵਿੱਤਰ ਹੋ ਜਾਣ। ਇਹ ਪ੍ਰਤੱਖ ਚੀਜ਼ਾਂ ਨੇ, ਦਰਸ਼ਨ ਕਰਦੇ ਨੇ ਸਾਰੇ ਜਾਣੇ, ਉਹ ਵੀ ਆ ਕੇ। ਇਹ ਚੀਜ਼ਾਂ ਰੂਹਾਨੀਅਤ ਦੀਆਂ ਸਾਰੀਆਂ ਮਹਾਂਪੁਰਖਾਂ ਕੋਲੇ ਮਿਲਦੀਆਂ ਹੁੰਦੀਆਂ। ਇਹ ਕਾਮ, ਕ੍ਰੋਧ, ਲੋਭ, ਮਦ, ਨਿੰਦਾ, ਸਾਧ ਸੰਗ ਮਿਟਿਆ ਅਭਿਮਾਨ, ਜਿਨ੍ਹਾਂ ਦਾ ਸਾਧ ਸੰਗਤ ਕਰਕੇ ਕਾਮ, ਕ੍ਰੋਧ, ਲੋਭ ਜਿਹੜਾ ਹੈ, ਵਿਦਿਆ ਦਾ ਮਦ, ਨਿੰਦਿਆ ਅਤੇ ਜਾਤੀ ਹੰਕਾਰ, ਇਹਨਾਂ ਸਾਰਿਆਂ ਦਾ ਸਮੁਦਾਇ ਹੀ ਮਿਟ ਗਿਆ ਅੰਦਰੋਂ। ਐਸੇ ਸੰਤ ਭੇਟ ਹੈ ਵਡਭਾਗੀ, ਨਾਨਕ ਤਿਨ ਕਹਿ ਸਦ ਕੁਰਬਾਨ। ਮਹਾਰਾਜ ਕਥਨ ਕਰਦੇ ਹੈ ਬਈ ਜਿਹੜੇ ਇਹੋ ਜਿਹੇ ਸੰਤ ਵੱਡਿਆਂ ਭਾਗਾਂ ਨਾਲ ਮਿਲਦੇ ਆ, ਸੋ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ, ਬਲਿਹਾਰ ਜਾਂਦਾ, ਕਿਉਂਕਿ ਇਹੋ ਜਿਹੇ ਮਹਾਂਪੁਰਖ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੇ ਜੀਵ ਨੂੰ। ਭੈਰੋਂ ਮਹੱਲਾ ਪੰਜਵਾਂ, ਸਤਿਗੁਰੂ ਮਹਾਰਾਜ ਭੈਰੋਂ ਰਾਗ ਦੇ ਵਿੱਚ ਪਾਵਨ ਜੋ ਬਚਨ ਫਰਮਾਉਂਦੇ ਹਨ, ਪੰਚ ਮੱਜਮੀ ਜੋ ਪੰਚ ਨ ਰਾਖੈ, ਮਿਥਿਆ ਰਸਨਾ ਨਿਤ ਉੱਠ ਭਾਖੈ। ਭੈਰੋਂ ਰਾਗ ਦੇ ਪੰਜਵੇਂ ਪਾਤਸ਼ਾਹ ਕੀ ਫਰਮਾਉਂਦੇ ਆ, ਜਿਹੜੇ ਜੀਵ ਪੰਜਾਂ ਨੂੰ ਭਾਵ ਕਾਮ, ਕ੍ਰੋਧ ਆਦਿਕਾਂ ਨੂੰ ਗੁਰਾਂ ਦੁਆਰੇ ਨਹੀਂ ਰੋਕ ਰੱਖਦਾ, ਜਿਹੜੇ ਜੀਵ ਪੰਜ ਗਿਆਨ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਨਹੀਂ ਰੋਕ ਰੱਖਦਾ, ਸੋ ਜਿਹੜਾ ਕੋਈ ਪੁਰਸ਼ ਪੰਜ ਸੱਤ ਸੰਤੋਖ ਆਦਿਕ ਗੁਣਾਂ ਨੂੰ ਹਿਰਦੇ 'ਚ ਧਾਰਨ ਕਰ ਰੱਖਦਾ, ਉਹ ਪੁਰਸ਼ ਪੰਚ ਮਜਮੀ, ਪੰਜ ਪੀਰੀਆ ਹੈ। ਪੰਜ ਪੀਰੀਆ ਉਹਨੂੰ ਕਹਿੰਦੇ ਆ ਜਿਹੜਾ ਪਦਾਰਥਾਂ ਦੇ ਮੰਗਣ ਵਾਸਤੇ ਬਹੁਤੀਆਂ ਦੇਵੀ ਦੇਵਤਿਆਂ ਨੂੰ ਮੰਨਦਾ ਹੋਵੇ, ਜਿਵੇਂ ਇੱਕ ਫਕੀਰ ਡੰਡੇ ਨਾਲ ਕਈ ਟਿੰਡਾਂ ਮੰਨ ਕੇ ਮੰਗਣ ਲਈ ਤੁਰ ਪਿਆ। ਜੇ ਉਹ ਕਹਿਣ ਅਸੀਂ ਦੇਵੀ ਨੂੰ ਮੰਨਦੇ ਹਾਂ, ਤਾਂ ਉਹਨੇ ਕਹਿਣਾ ਦੇਵੀ ਦੀ ਟਿੰਡ ਆ, ਇਹਦੇ 'ਚ ਪਾ ਦਿਓ ਆਟਾ, ਇਸ ਵਿੱਚ ਪਾ ਦਿਓ। ਦੂਜੇ ਘਰ ਗਿਆ, ਉਹਨੇ ਕਿਹਾ ਅਸੀਂ ਤਾਂ ਰਾਮ ਨੂੰ ਮੰਨਦੇ ਹਾਂ, ਕਹਿੰਦੇ ਇਹ ਆਹ ਰਾਮ ਵਾਲੀ ਟਿੰਡ ਹੈ, ਸਬਜ਼ੀ ਇਹ 'ਚ ਪਾ ਦਿਓ। ਫਿਰ ਇਸ ਤਰ੍ਹਾਂ ਪੰਜ ਪੀਰੀਆ ਬਣ ਕੇ ਸਭ ਤੋਂ ਮੰਗੀ ਜਾਣਾ, ਛੱਡਣਾ ਕਿਸੇ ਦਾ। ਸੋ ਪੰਚ ਹੁੰਦਾ ਸ੍ਰੇਸ਼ਟ ਮਝ ਵਾਲਾ, ਉਹ ਜੀਵ ਹੈ ਜਿਹੜਾ ਪੰਜ ਸੱਤ ਸੰਤੋਖ ਆਦਿਕ ਗੁਣਾਂ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖਦਾ ਹੈ। ਸੋ ਪੰਜ ਪੀਰੀਆ ਪੁਰਸ਼ ਨਿਤਾ ਪ੍ਰਤੀ ਸਵੇਰੇ ਉੱਠ ਕੇ ਮਿਥਿਆ ਭਾਵ ਝੂਠ ਬੋਲਦਾ ਅਤੇ ਮਿਥਿਆ ਪਦਾਰਥ ਨੂੰ ਰਸਨਾ ਨਾਲ ਖਾਂਦਾ। ਪਖੰਡੀਆਂ ਨੂੰ ਇੱਥੇ ਲੈ ਰਹੇ ਥੋੜ੍ਹਾ ਜਿਹਾ, ਚੱਕਰ ਬਣਾਏ ਕਰੈ ਪਾਖੰਡ, ਚੁਰ ਚੁਰ ਪਚੈ ਜੈਸੇ ਤ੍ਰਿਐ ਰੰਡ। ਸਰੀਰ ਉੱਤੇ ਚੱਕਰ ਬਣਾ ਕੇ ਕਈ ਤਰ੍ਹਾਂ ਦੇ ਪਖੰਡ ਜੇ ਕਰਦਾ, ਗਣੇਸ਼ ਚੱਕਰ ਬਣਾ ਕੇ ਪਖੰਡ ਕਰਦਾ, ਇਹ ਪਖੰਡੀਆਂ ਦੀ ਗੱਲ ਚੱਲਦੀ ਹੈ। ਕਈ ਮੰਗਣ ਦਾ ਢੰਗ ਜਿਹਾ ਬਣਾ ਲੈਂਦੇ, ਢੌਂਗੀ ਬੰਦੇ ਹੁੰਦੇ ਜਿਹੜੇ, ਉਹ ਪਖੰਡੀ ਪੁਰਸ਼ ਇਸ ਪ੍ਰਕਾਰ ਜੈਸੇ ਤ੍ਰਿਐ ਰੰਡ ਤੋਂ ਭਾਵ ਰੰਡੀ ਇਸਤਰੀ ਵਾਂਗ ਝੁਰ ਝੁਰ ਕੇ ਬਚੇ ਖਰਾਬ ਹੁੰਦਾ। ਸੋ ਜਿਵੇਂ ਇਸ ਇਹੋ ਜਿਹੀ ਇਸਤਰੀ ਜਿਹੜੀ ਹੁੰਦੀ ਆ, ਉਹ ਪਤੀ ਦਾ ਸੁੱਖ ਨਹੀਂ ਮਿਲਦਾ, ਐਵੇਂ ਪਖੰਡੀ ਜਾਂ ਨਿਗੁਰੇ ਜਿਹੜੇ ਆ ਸਰੂਪ ਸੁੱਖ ਦੀ ਪ੍ਰਾਪਤੀ ਨਹੀਂ ਉਹਨਾਂ ਨੂੰ ਹੁੰਦੀ। ਹਰ ਕੇ ਨਾਮ ਬਿਨਾਂ ਸਭ ਝੂਠ। ਮਹਾਰਾਜ ਕਹਿੰਦੇ ਹਰੀ ਦੇ ਨਾਮ ਸਿਮਰਨ ਤੋਂ ਬਿਨਾਂ ਬਾਹਰਲੇ ਸਾਰੇ ਕਰਮ ਝੂਠੇ ਹੈ, ਇਹਨਾਂ ਕਰਮਾਂ 'ਚ ਨਾ ਫਸੋ। ਬਿਨ ਗੁਰ ਪੂਰੇ ਮੁਕਤ ਨਾ ਪਾਈਐ, ਸਾਚੀ ਦਰਗਹਿ ਸਾਖਤ ਮੂਠ ਰਹਾਓ। ਪੂਰਿਆਂ ਗੁਰਾਂ ਤੋਂ ਬਿਨਾਂ ਮੁਕਤੀ ਨਹੀਂ ਪਾਈ ਦੀ। ਸਾਖਤ ਨਿਗੁਰਾ ਬੰਦਾ ਸੱਚੀ ਦਰਗਾਹ ਵਿੱਚ ਜਾ ਕੇ ਮੂਠ ਹੁੰਦਾ, ਲੁੱਟਿਆ ਜਾਂਦਾ। ਮੂਠ ਮੂਠਾ ਇਹ ਕਈ ਅੱਖਰ ਆਉਂਦੇ, ਸਾਰਿਆਂ ਦਾ ਅਰਥ ਹੈ ਲੁੱਟਣਾ, ਲੁੱਟਿਆ ਗਿਆ। ਉਹ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸੋਈ ਕੁਚੀਲ ਕੁਦਰਤ ਨਹੀਂ ਜਾਣੈ, ਲੀਪਿਆ ਥਾਏ ਨਾ ਸੁੱਚ ਹਰ ਮਾਨੈ। ਉਹ ਪੁਰਸ਼ ਜਿਹੜਾ ਕੁਚੀਲ ਹੈ ਭਾਵ ਅਪਵਿੱਤਰ ਹੈ, ਮੰਦਾ, ਜਿਹੜਾ ਕੁਦਰਤ ਹੁੰਦਾ ਕੁਦਰਤ ਵਾਲੇ ਵਾਹਿਗੁਰੂ ਨੂੰ ਜਾਣਦਾ ਹੀ ਨਹੀਂ, ਬਾਹਰੋਂ ਗੋਬਰ ਨਾਲ ਲਿਪਿਆ ਹੋਇਆ ਥਾਂ ਵੇਖ ਕੇ ਸੋ ਹਰੀ ਇਹਦੀ ਜਿਹੜੀ ਪਵਿੱਤਰਤਾ ਨਹੀਂ ਮੰਨਦਾ। ਕਹਿੰਦਾ ਅੰਦਰੋਂ ਤਾਂ ਮੈਲਾ ਹੀ ਹੈ, ਅੰਤਰ ਮੈਲਾ ਬਾਹਰ ਨਿੱਤ ਧੋਵੈ, ਸਾਚੀ ਦਰਗਾਹ ਆਪਣੀ ਪਦ ਖੋਵੈ। ਜਿਹਦਾ ਅੰਤਰ ਅੰਤਹਿਕਰਨ ਮੰਦ ਖਿਆਲਾਂ ਕਰਕੇ ਮੈਲਾ ਅਤੇ ਬਾਹਰੋਂ ਭਾਵੇਂ ਨਿਤਾ ਪ੍ਰਤੀ ਉਹ ਸਰੀਰ ਨੂੰ ਧੋਂਦਾ, ਇਸ਼ਨਾਨ ਕਰਦਾ, ਉਹ ਸੱਚੀ ਦਰਗਾਹ ਵਿੱਚ ਜਾ ਕੇ ਆਪਣੀ ਇੱਜ਼ਤ ਨੂੰ ਖੋਵੈ, ਗਵਾ ਲੈਂਦਾ। ਮਾਇਆ ਕਾਰਨ ਕਰੈ ਉਪਾਓ, ਕਬਹਿ ਨਾ ਘਾਲੈ ਸਿੱਧਾ ਪਾਓ। ਮਾਇਆ ਦੀ ਪ੍ਰਾਪਤੀ ਵਾਸਤੇ ਤਾਂ ਅਨੇਕਾਂ ਹੀ ਉਪਾਓ ਕਰਦਾ, ਯਤਨ ਕਰਦਾ, ਪਰ ਮਨ ਰੂਪੀ ਪੈਰ ਨੂੰ ਕਦੇ ਸਿੱਧੇ ਰਾਹ ਨਹੀਂ ਪਾਉਂਦਾ। ਕਹਿਣ ਤੋਂ ਭਾਵ ਵਾਹਿਗੁਰੂ ਦੇ ਸਤਸੰਗ ਰੂਪ ਰਸਤੇ ਵੱਲ ਨਹੀਂ ਚੱਲਦਾ। ਜਿਨ ਕੀਆ ਤੇ ਸੁਚੀਤ ਨਾ ਆਣੈ, ਕੂੜੀ ਕੂੜੀ ਮੁੱਖੋਂ ਵਖਾਣੈ। ਜਿਸ ਵਾਹਿਗੁਰੂ ਨੇ ਪੈਦਾ ਕੀਤਾ ਉਹਨੂੰ ਕਦੇ ਵੀ ਚਿੱਤ 'ਚ ਨਹੀਂ ਲਿਆਉਂਦਾ, ਅਤੇ ਕੂੜੀ ਕੂੜੀ ਹੁੰਦਾ ਝੂਠੀਆਂ ਝੂਠੀਆਂ ਗੱਲਾਂ। ਸੋ ਇਸ ਪ੍ਰਕਾਰ ਹੋਰ ਹੀ ਪ੍ਰਕਾਰ ਦੀਆਂ ਗੱਲਾਂ, ਝੂਠੀ ਮਾਇਆ ਵਾਸਤੇ ਝੂਠੀਆਂ ਗੱਲਾਂ ਮੂੰਹੋਂ ਕਥਨ ਕਰਦਾ। ਜਿਸਨੋ ਕਰਮ ਕਰੇ ਕਰਤਾਰ, ਸਾਧ ਸੰਗ ਹੋਏ ਤਿਸ ਵਿਵਹਾਰ। ਜਿਸ ਉੱਤੇ ਕਰਤਾਰ ਵਾਹਿਗੁਰੂ ਕਿਰਪਾ ਕਰਦਾ, ਉਹਦਾ ਸਾਧ ਸੰਗਤ ਨਾਲ ਫਿਰ ਵਿਹਾਰ ਬਣ ਜਾਂਦਾ। ਹਰ ਨਾਮ ਭਗਤ ਸਿਓ ਲਾਗਾ ਰੰਗ, ਕਹੋ ਨਾਨਕ ਤਿਸ ਜਨ ਨਹੀਂ ਭੰਗ। ਸਤਿਗੁਰੂ ਕਥਨ ਕਰਦੇ ਜਿਹਦਾ ਹਰੀ ਨਾਮ ਸਿਮਰਨ ਨਾਲ ਅਤੇ ਭਗਤੀ ਨਾਲ ਰੰਗ ਪ੍ਰੇਮ ਲੱਗਿਆ, ਉਹ ਬੰਦੇ ਨੂੰ ਕਿਸੇ ਪ੍ਰਕਾਰ ਦਾ ਕਦੇ ਵੀ ਭੰਗ ਹੁੰਦਾ, ਵਿਘਨ ਨਹੀਂ ਪੈਂਦਾ। ਸੋ ਅਭੰਗ ਹੈ, ਜਾਪ ਸਾਹਿਬ ਚ ਆਉਂਦਾ ਭੰਗ ਹੁੰਦਾ ਵਿਘਨ, ਅਭੰਗ ਹੈ ਵਿਘਨ ਤੋਂ ਰਹਿਤ ਹੈ। ਇਸ ਪ੍ਰਕਾਰ ਮਹਾਰਾਜ ਨੇ ਇਹ 53 ਪਾਵਨ ਸ਼ਬਦ 1151 ਅੰਗ ਤੱਕ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਸੋ ਅੱਗੇ ਸਤਿਗੁਰੂ ਫੇਰ ਕਿਰਪਾ ਕਰਨਗੇ, ਅਗਲੇ ਸਮੇਂ ਸ਼ਰਵਣ ਕਰਾਂਗੇ।
ਵਾਹਿਗੁਰੂ 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 ਵਾਹਿਗੁਰੂ।